ਗੁਰੂ ਸਾਹਿਬਾਂ ਦੀ ਮਿੱਠੀ ਤੇ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀ ਆਤਮਕ ਲੇਖਣੀਆਂ। ਸਾਡਾ ਅੱਜ ਦਾ ਵਿਸ਼ਾ ਹੈ ਜੀ ਧਰਮ ਪ੍ਰਚਾਰ, ਲੇਖ ਨੰਬਰ 19, ਭਾਗ 9। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਧਰਮ ਪ੍ਰਚਾਰ ਦਾ ਅਧਿਆਤਮਕ ਪੱਖ ਕੀ ਹੈ? ਫੁੱਲ ਨਾਲ ਲਿਖੇ ਹੁਕਮ ਅਨੁਸਾਰ ਜੀਂਦਾ, ਥੀਂਦਾ, ਮੌਲਦਾ, ਖਿੜਦਾ, ਮਹਿਕਦਾ, ਡੁੱਲ ਡੁੱਲ ਪੈਂਦਾ ਹੋਇਆ ਰੱਬ ਦੀਆਂ ਬਖਸ਼ੀਆਂ ਹੋਈਆਂ ਦਾਤਾਂ, ਰੰਗ, ਰਸ, ਸੁਹੱਪਨ, ਮਹਿਕ, ਖੇੜਾ, ਪਿਆਰ, ਖਿੱਚ, ਇਹ ਸਭ ਕੁਝ ਅਣਜਾਣੇ ਹੀ ਸਹਿ ਸੁਭਾਏ ਖਲੇਰਦਾ, ਪ੍ਰਕਾਸ਼ ਦਾ ਵੰਡਦਾ ਹੋਇਆ ਆਪਣਾ ਆਪਾ ਇਹ ਨਿਸਵਾਰੀ ਜਾਂਦਾ ਹੈ ਅਤੇ ਉਸਦੇ ਆਪੇ ਵਿੱਚ ਇਲਾਹੀ ਜਲਵੇ ਦਾ ਪ੍ਰਗਟ ਹੋਣਾ, ਪ੍ਰਕਾਸ਼ ਹੋਣਾ, ਗੱਜਣਾ, ਇਹ ਫੁੱਲ ਦਾ ਧਰਮ ਹੈ, ਧਰਮ ਪ੍ਰਚਾਰ ਹੈ, ਇਹ ਉਹਦਾ ਕਲਿਆਣ ਹੈ ਅਤੇ ਅਵਰੈ ਨਾਮ ਜਪਾਵੋ ਦਾ ਪ੍ਰਤੀਕ ਹੈ। ਫੁੱਲ ਵੰਡ ਰਿਹਾ ਹੈ ਦਾਤਾਂ, ਇਹ ਉਹਦਾ ਧਰਮ ਪ੍ਰਚਾਰ ਹੈ। ਉਪਰੋਕਤ ਉਦਾਹਰਣ ਵਿੱਚ ਇੱਕ ਅੰਤਰ ਵਾਲਾ ਨੁਕਤਾ ਹੈ। ਕੀ ਨੁਕਤਾ ਹੈ, ਇਹਨੂੰ ਸਮਝਣ ਦੀ ਲੋੜ ਹੈ। ਫੁੱਲ ਦੀ ਸਾਰੀ ਕਿਰਿਆ ਅਣਜਾਣੇ ਹੋ ਰਹੀ ਹੈ ਪਰ ਗੁਰਮੁਖ ਜਨ ਉਹ ਤਾਂ ਪੂਰਨ ਆਤਮਕ ਸੋਝੀ ਵਿੱਚ, ਸਤਿਗੁਰੂ ਦੀ ਸ਼ਰਧਾ ਭਾਵਨੀ ਵਿੱਚ, ਪ੍ਰੇਮ ਸਵੈਪਨਾ ਦੀ ਰੋੜ ਵਿੱਚ ਹੁਕਮ ਦੀ ਕਾਰ ਕਰਦਾ ਹੋਇਆ ਪਰਉਪਕਾਰੀ ਜੀਵਨ ਬਤੀਤ ਕਰਦਾ ਹੈ। ਬ੍ਰਹਮ ਗਿਆਨੀ ਪਰਉਪਕਾਰ ਮਹਾ। ਇਸੇ ਤਰ੍ਹਾਂ ਗੁਰਮੁਖ ਜਨ ਵੀ ਫੁੱਲ ਵਾਂਗ ਸਹਿ ਸੁਭਾਏ ਅਛੋਪ ਚੁੱਪ ਚੁਪੀਤੇ ਆਪ ਜਪੈ ਅਵਰੈ ਨਾਮ ਜਪਾਵੇ ਦੇ ਅੰਤਰੀਵ ਭਾਵ ਵਿੱਚ ਇਸ ਗੁਰਬਾਣੀ ਦੀ ਪੰਕਤੀ ਦੇ ਆਦੇਸ਼ ਨੂੰ ਕਮਾਉਂਦਾ ਹੋਇਆ ਆਪਣੇ ਜੀਵਨ ਵਿੱਚ ਆਪਣੇ ਨਿੱਜੀ ਤਜਰਬੇ, ਅਭਿਆਸ, ਕਮਾਈ, ਆਪਣੇ ਅਨੁਭਵੀ ਗਿਆਨ, ਆਪਣੀ ਕਹਿਣੀ ਰਹਿਣੀ, ਆਤਮਕ ਕਿਰਨਾ, ਪ੍ਰੇਮ ਛੋ, ਪ੍ਰੇਮ ਨਿਗਾਹ ਦੁਆਰਾ ਆਤਮਕ ਧਰਮ ਪ੍ਰਚਾਰ ਕਰ ਰਿਹਾ ਹੈ। ਇਹੋ ਹੀ ਆਤਮਕ ਮੰਡਲ ਦਾ ਉੱਚਾ ਸੁੱਚਾ ਇਲਾਹੀ ਅਨੁਭਵੀ ਧਰਮ ਪ੍ਰਚਾਰ ਹੈ ਜੋ ਕਿ ਉੱਪਰਲੀ ਪੰਕਤੀ ਦੇ ਸਹੀ ਆਤਮਿਕ ਆਦੇਸ਼ ਦਾ ਪ੍ਰਤੀਕ ਤੇ ਪ੍ਰਗਟਾਵਾ ਹੈ। ਆਪ ਜਪੈ ਅਵਰੈ ਨਾਮ ਜਪਾਵੇ ਇਹਦਾ ਪ੍ਰਤੀਕ ਤੇ ਪ੍ਰਗਟਾਵਾ ਹੈ ਜਿਸ ਦੀ ਅਕਰਖਣ ਸ਼ਕਤੀ ਦਾਮਨਕ ਪ੍ਰੇਮ ਭਾਵਨਾ ਦੇ ਅਸਰ ਨਾਲ ਕੀ ਹੁੰਦਾ ਹੈ, ਜਗਿਆਸੂ ਦਾ ਸਰੀਰਕ, ਮਾਨਸਿਕ ਤੇ ਆਤਮਕ ਜੀਵਨ ਉੱਕਾ ਹੀ ਬਦਲ ਜਾਂਦਾ ਹੈ। ਕਬੀਰ ਸਤਿਗੁਰੂ ਸੂਰਮੇ ਬਾਹਿਆ ਬਾਨ ਜੋ ਏਕ ਲਾਗਤ ਹੀ ਭੂਏ ਗਿਰ ਪਰਿਆ ਪਰਾ ਕਰੇ ਜੇ ਛੇਕ। ਉਪਰੋਕਤ ਦੱਸੇ ਹੋਏ ਆਤਮਕ ਨੁਕਤੇ ਅਤ ਸੂਖਮ ਤੇ ਸਾਰ ਰੂਪ ਹਨ। ਇਹਨਾਂ ਨੂੰ ਸਪਸ਼ਟ ਕਰਨ ਲਈ ਹੋਰ ਵਿਸਥਾਰ ਇੱਥੇ ਦਿੰਦੇ ਹਨ। ਸੂਰਜ, ਇਹਦੇ ਚ ਬਹੁਤ ਸਾਰੇ ਗੁਣ ਹਨ ਜੋ ਕਿ ਉਹਦੀ ਧੁੱਪ ਰਾਹੀਂ ਪ੍ਰਕਾਸ਼ਿਤ ਤੇ ਪ੍ਰਗਟ ਹੋ ਰਹੇ ਹਨ। ਇਸੇ ਤਰ੍ਹਾਂ ਅਕਾਲ ਪੁਰਖ ਦੇ ਬੇਅੰਤ ਗੁਣ ਇਲਾਹੀ ਜੀਵਨ ਰੋਂ, ਸ਼ਬਦ, ਨਾਮ ਆਦਿ ਇਲਾਹੀ ਹੁਕਮ ਰਾਹੀਂ ਪ੍ਰਗਟ ਤੇ ਪ੍ਰਕਾਸ਼ਿਤ ਹੋ ਰਹੇ ਹਨ। ਇਹਨਾਂ ਬੇਅੰਤ ਰੱਬੀ ਗੁਣਾਂ ਵਿੱਚੋਂ ਸ੍ਰੇਸ਼ਟ ਤੇ ਮੁੱਢਲਾ ਗੁਣ ਹਾਂਜੀ ਕੀ ਹੈ, ਇਲਾਹੀ ਪ੍ਰੀਤ, ਪ੍ਰੇਮ, ਪਿਆਰ ਹੈ। ਬਾਕੀ ਹੋਰ ਸਾਰੇ ਰੱਬੀ ਗੁਣ ਇਲਾਹੀ ਪ੍ਰੀਤ, ਪ੍ਰੇਮ, ਪਿਆਰ ਦੀਆਂ ਹੀ ਕਿਰਨਾਂ ਹਨ, ਉਹਦਾ ਹੀ ਪ੍ਰਗਟਾਵਾ ਹੈ, ਉਸੇ ਦਾ ਪ੍ਰਕਾਸ਼ ਹੈ, ਮਹਿਕ ਹੈ, ਲਾਡ ਹੈ, ਖਿੱਚ ਹੈ, ਨਿਗ ਹੈ। ਇਸੇ ਕਰਕੇ ਅਕਾਲ ਪੁਰਖ ਨੂੰ ਪ੍ਰੀਤਮ, ਅਤ ਪ੍ਰੀਤਮ, ਪ੍ਰੇਮ ਪੁਰਖ ਆਦਿ ਲਫ਼ਜ਼ਾਂ ਨਾਲ ਸੰਬੋਧਨ ਕੀਤਾ ਗਿਆ ਹੈ। ਪ੍ਰਭੂ ਪ੍ਰਤੀ ਮਾਂ, ਬਾਪ, ਬੰਧਪ, ਸਾਹਿਬ, ਸਾਜਨ, ਪ੍ਰਿਯ ਆਦਿ ਦੇ ਸੰਬੰਧ ਇਹ ਸਭ ਉਸੇ ਪ੍ਰੀਤ ਪਿਆਰ ਦੇ ਪ੍ਰਤੀਕ ਤੇ ਨਮੂਨੇ ਹਨ। ਪ੍ਰੀਤ ਪ੍ਰੇਮ ਪਿਆਰ ਦੇ ਸੂਖਮ ਵਲਵਲਿਆਂ ਦੇ ਅਤਿਅੰਤ ਕੋਮਲ ਪ੍ਰੇਮ ਭਾਵਨਾ ਅਤੇ ਪ੍ਰੇਮ ਸਵੈਪਨਾ ਰਾਹੀਂ ਇਲਾਹੀ ਪ੍ਰੇਮ ਰਾਗ ਦੀਆਂ ਅਨੇਕਾਂ ਰਾਗ ਰਾਗਨੀਆਂ ਦੀਆਂ ਅਨਹਦ ਧੁਨੀਆਂ ਆਪ ਮੁਹਾਰੇ ਸਹਿਜ ਸਬਾਏ ਉਪਜਦੀਆਂ, ਮੌਲਦੀਆਂ, ਥਰ ਥਰਾਉਂਦੀਆਂ, ਲਹਿਰਾਉਂਦੀਆਂ ਹੋਈਆਂ ਜਗਿਆਸੂ ਦੇ ਅੰਤਰਾਤਮੇ ਹਿਰਦੇ ਦੀਆਂ ਕੋਮਲ ਕਿੰਗਰੀਆਂ ਨੂੰ ਛੋ ਜਾਂਦੀਆਂ ਹਨ ਤੇ ਮਨ ਨੂੰ ਅਲਮਸਤ ਮਤਵਾਰਾ ਕਰ ਦਿੰਦੀਆਂ ਹਨ। ਜਗਿਆਸੂ ਮੱਲੋ ਮੱਲੀ ਕਹਿ ਉੱਠਦਾ ਹੈ, ਖੂਬ 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 ਤੇਰੋ ਨਾਮ, ਝੂਠ 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 ਦੁਨੀ ਗੁਮਾਨ। ਇਹ ਸੱਚੇ ਸੁੱਚੇ ਇਲਾਹੀ ਪ੍ਰੇਮ ਵਿੱਚ ਤਾਂਗ ਹੈ, ਖਿੱਚ ਹੈ, ਹਾਂਜੀ ਸੇਵਾ ਭਾਵ ਹੈ, ਕੁਰਬਾਨੀ ਹੈ, ਆਪਾ ਵਾਰਨਾ ਹੈ, ਭਲਾ ਮਨਾਏ ਦਾ ਹੈ, ਸਦ ਬਖਸ਼ਿੰਦ ਹੈ, ਸਦ ਮਿਹਰਬਾਨ ਹੈ, ਔਗੁਣ ਕੋ ਨਾ ਚਿਤਾਰਦਾ ਹੈ, ਗੁਰਪ੍ਰਸਾਦ ਹੈ, ਸੱਚ ਹੈ। ਪਰ ਇਹ ਸਾਰੇ ਇਲਾਹੀ ਗੁਣ ਕਿਤੋਂ ਬਾਹਰੋਂ ਨਹੀਂ ਸਿੱਖੇ ਜਾ ਸਕਦੇ। ਪਰ ਗੁਰਮੁਖ ਪਿਆਰਿਆਂ ਦੇ ਅੰਤਰਾਤਮੇ ਹਿਰਦੇ ਦੇ ਖੁੱਟੇ ਵਿੱਚੋਂ ਸਹਿ ਸੁਭਾਏ ਗੁਰੂ ਦੀ ਕਿਰਪਾ ਦੁਆਰਾ ਫੁੱਟਦੇ ਹਨ ਇਹ ਗੁਣ। ਜਿਸ ਤਰ੍ਹਾਂ ਮਾਂ ਪਿਆਰ ਜਾਂ ਮੋਹ ਬੱਚੇ ਦੇ ਜਨਮ ਨਾਲ ਹੀ ਮਾਂ ਦੇ ਹਿਰਦੇ ਚੋਂ ਫੁੱਟ ਪੈਂਦਾ ਹੈ। ਹੁਣ ਜੀਵ ਦੇ ਅੰਤਰ ਹਾਂਜੀ ਜੀਵ ਦੇ ਅੰਤਰ ਆਤਮੇ ਇਲਾਹੀ ਜੋਤ ਹੈ। ਇਸ ਲਈ ਸਾਰੇ ਇਲਾਹੀ ਗੁਣ ਵੀ ਆਦਿ ਤੋਂ ਹੀ ਅੰਤਰ ਆਤਮੇ ਗੁਪਤ ਤੌਰ ਤੇ ਭਰਪੂਰ ਹਨ। ਹਰ ਜੀਵ ਵਿੱਚ ਇਹ ਗੁਣ ਹਨ। ਇੱਕ ਪਾਸੇ ਤਾਂ ਇਲਾਹੀ ਪ੍ਰੀਤ ਤਰੰਗਾਂ ਪਿਆਰ ਉਛਾਲ ਪ੍ਰੇਮ ਸਵਪਨਾ ਇਹ ਜੀਵ ਦੀ ਆਤਮਾ ਵਿੱਚੋਂ ਉਹਦੇ ਮਨ ਤਨ ਬੁੱਧੀ ਰਾਹੀਂ ਫੁੱਲ ਦੀ ਸੁਗੰਧੀ ਵਾਂਗ ਬਾਹਰ ਨੂੰ ਪ੍ਰਗਟ ਤੇ ਪ੍ਰਕਾਸ਼ਿਤ ਹੋਣ ਲਈ ਤਾਂਘ ਰਹੀਆਂ ਹਨ। ਦੂਜੇ ਪਾਸੇ ਅਕਾਲ ਪੁਰਖ ਆਪਣੀ ਇਲਾਹੀ ਬਖਸ਼ਿਸ਼ ਦੁਆਰਾ ਆਪਣੀ ਅੰਸ਼ ਰੂਪ ਜੀਵ ਨੂੰ ਆਪਣੀ ਅਕਿਰਖਣ ਪ੍ਰੇਮ ਡੋਰੀ ਨਾਲ ਆਪਣੀ ਨਿੱਘੀ ਗੋਦ ਵੱਲ ਮਿਕਨਾਤੀਸੀ ਖਿੱਚ ਪਾ ਰਿਹਾ ਹੈ। ਦਵੱਲੀ ਖਿੱਚ ਹੈ। ਪੂਰਬ ਕਰਮ ਅੰਕੁਰ ਜਾ ਪ੍ਰਗਟੇ ਪੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਉੱਪਰਲੀ ਗੁਰਬਾਣੀ ਦੀਆਂ ਪੰਕਤੀਆਂ ਅਨੁਸਾਰ ਬਖਸ਼ੇ ਹੋਏ ਰਸਕ ਪੁਰਖ ਬੈਰਾਗੀ ਮਹਾਂਪੁਰਖਾਂ ਦਾ ਤਨ ਮਨ ਧਨ ਇਹ ਸਭ ਗੁਰਪ੍ਰਸਾਦ ਦੇ ਜਲਵੇ ਦੇ ਪ੍ਰਗਟਾਵੇ ਤੇ ਪ੍ਰਕਾਸ਼ ਲਈ ਮਾਧਿਅਮ ਜਾਂ ਪ੍ਰਣਾਲੀ ਬਣ ਜਾਂਦਾ ਹੈ। ਮੀਡੀਅਮ ਬਣ ਜਾਂਦੇ ਹਨ ਗੁਰਪ੍ਰਸਾਦ ਦੇ ਜਲਵੇ ਦੇ। ਜਦ ਗੁਰਪ੍ਰਸਾਦ ਦਾ ਇਲਾਹੀ ਜਲਵਾ ਕਿਸੇ ਗੁਰਮੁਖ ਪਿਆਰੇ ਦੇ ਸਰੀਰ ਵਿੱਚੋਂ ਸਫੁੱਟਤ ਹੋ ਕੇ ਹਾਂਜੀ ਜਦੋਂ ਇਲਾਹੀ ਜਲਵਾ ਫਿਰ ਕਿਸੇ ਗੁਰਮੁਖ ਪਿਆਰੇ ਦੇ ਸਰੀਰ ਚੋਂ ਸਫੁੱਟਤ ਹੋ ਕੇ ਅੰਗ ਸੰਗ ਮੌਲਾ ਹੋ ਕੇ ਪ੍ਰੀਤ ਪ੍ਰੇਮ ਰਸ ਨਾਲ ਸਰਸ਼ਾਰ ਹੋ ਕੇ ਗੋਬਿੰਦ ਗੱਜਿਆ ਹੋ ਕੇ ਉਹਦੇ ਤਨ ਮਨ ਬੁੱਧੀ ਰਾਹੀਂ ਬਾਹਰ ਵੱਲ ਵਗ ਟੁਰਦਾ ਹੈ ਤਾਂ ਗੁਰਮੁਖ ਪਿਆਰੇ ਦੇ ਤਨ ਮਨ ਰਾਹੀਂ ਇਲਾਹੀ ਧਰਮ ਪ੍ਰਚਾਰ ਸਹਿਜ ਸੁਭਾਏ ਆਪ ਮੁਹਾਰੇ ਹੋ ਰਿਹਾ ਹੁੰਦਾ ਹੈ। ਇਸ ਤਰ੍ਹਾਂ ਬਖਸ਼ੇ ਹੋਏ ਗੁਰਮੁਖ ਜਨ ਬ੍ਰਹਮ ਗਿਆਨੀ ਪਰਉਪਕਾਰ ਮਹਾ ਦੇ ਇਲਾਹੀ ਉਪਦੇਸ਼ਾਂ ਨੂੰ ਸਹਿਜ ਸੁਭਾਏ ਕਮਾ ਰਿਹਾ ਹੁੰਦਾ ਹੈ ਤੇ ਆਤਮਕ ਮੰਡਲ ਦੇ ਅਨੁਭਵੀ ਧਰਮ ਦਾ ਪ੍ਰਚਾਰ ਕਰ ਰਿਹਾ ਹੁੰਦਾ ਹੈ। ਇਹਨਾਂ ਗੁਰਮੁਖ ਪਿਆਰਿਆਂ ਰਸਕ ਪੁਰਖ ਬੈਰਾਗੀ ਹਰਜਨਾਂ ਦੇ ਅੰਦਰ ਹੋਮੇ ਦਾ ਅਭਾਵ ਹੁੰਦਾ ਹੈ। ਹਾਂਜੀ ਇਹਨਾਂ ਅੰਦਰ ਹੋਮੇ ਨਹੀਂ ਤੇ ਉਹ ਸਹੀ ਅਰਥਾਂ ਵਿੱਚ ਮੈਂ ਮੇਰੀ ਰੰਗਤ ਤੋਂ ਉਤਾਹਾਂ ਉੱਠ ਕੇ ਨਾਨਕ ਘਰ ਦੇ ਬੈ ਖਰੀਦ ਗੋਲੇ ਬਣ ਕੇ ਦੁਨੀਆਂ ਵਿੱਚ ਪਰਉਪਕਾਰੀ ਜੀਵਨ ਬਤੀਤ ਕਰਦੇ ਹਨ ਤੇ ਨਾਲੋ ਨਾਲ ਆਪਣਾ ਤੇ ਸੰਗੀਆਂ ਸਾਥੀਆਂ ਦਾ ਜੀਵਨ ਵੀ ਸਫਲ ਕਰੀ ਜਾਂਦੇ ਹਨ। ਉਪਰੋਕਤ ਦਰਸਾਏ ਇਲਾਹੀ ਗੁਣ ਇਹ ਸਾਰੇ ਇਲਾਹੀ ਗੁਣ ਤੇ ਕਹਿੰਦੇ ਇਲਾਹੀ ਅਨੁਭਵੀ ਗਿਆਨ ਦਾ ਪ੍ਰਕਾਸ਼ ਇਹੀ ਆਤਮਕ ਮੰਡਲ ਦੇ ਇਲਾਹੀ ਧਾਰਮਿਕ ਪ੍ਰਚਾਰਕਾਂ ਦੀ ਯੋਗਤਾ ਹੈ। ਧਾਰਮਿਕ ਪ੍ਰਚਾਰਕ ਬਣਨ ਵਾਸਤੇ ਸਭ ਇਹੀ ਚਾਹੀਦਾ ਹੈ। ਇਹਨਾਂ ਆਤਮਕ ਧਰਮ ਪ੍ਰਚਾਰਕਾਂ ਨੂੰ ਕਿਸੇ ਹੋਰ ਦਿਮਾਗੀ ਵਿਦਿਅਕ ਜਾਂ ਧਾਰਮਿਕ ਡਿਗਰੀਆਂ ਦੀ ਲੋੜ ਨਹੀਂ। ਇਹਨਾਂ ਦੇ ਅੰਤਰਾਤਮੇ ਪੂਰਨ ਅਨੁਭਵੀ ਇਲਾਹੀ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਜਿਸ ਦੀ ਤੀਖਣ ਰੋਸ਼ਨੀ ਵਿੱਚ ਸਾਡੀਆਂ ਸਿਆਣਪਾਂ ਉਕਤੀਆਂ ਜੁਕਤੀਆਂ ਫਿਲਾਸਫੀਆਂ ਅਤੇ ਗਿਆਨ ਧਿਆਨ ਦੇ ਪਰ ਸੜ ਜਾਂਦੇ ਹਨ। ਹਾਂਜੀ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਨਾਮ ਸਿਮਰਨ ਦੁਆਰਾ ਅਸੀਂ ਆਪਣੇ ਸਰੀਰ ਮਨ ਬੁੱਧੀ ਅੰਤਸ਼ਕਰਨ ਹੋਮੇ ਅਤੇ ਸਮੁੱਚੇ ਆਪੇ ਨੂੰ ਆਪਣੇ ਪ੍ਰੀਤਮ ਸਤਿਗੁਰੂ ਦੀ ਪ੍ਰੀਤ ਦੀ ਰੰਗਨ ਚਾੜ ਚਾੜ ਕੇ ਇਲਾਹੀ ਪ੍ਰੀਤ ਪ੍ਰੇਮ ਰਸ ਚਾਉ ਵਿੱਚ ਅਲਮਸਤ ਮਤਵਾਰਾ ਹੋ ਕੇ ਨਾਨਕ 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 ਮਈ ਹੋਣਾ ਹੈ ਅਤੇ ਦਮ ਬਦਮ ਸਿਮਰਨ ਦੁਆਰਾ ਸਤਿਗੁਰਾਂ ਦੇ ਸੋਹਣੇ ਪ੍ਰਕਾਸ਼ ਮੰਡਲ ਵਿੱਚ ਵਸਣਾ ਹੈ। ਇਸ ਤਰ੍ਹਾਂ ਫੁੱਲ ਦੀ ਖੁਸ਼ਬੋ ਵਾਂਗ ਜਦ ਸਾਡੇ ਤਨ ਮਨ ਬੁੱਧੀ ਦੀ ਪ੍ਰਣਾਲੀ ਰਾਹੀਂ ਇਲਾਹੀ ਪ੍ਰਕਾਸ਼ ਦੇ ਤੱਤ ਗਿਆਨ ਦੀ ਰੋਸ਼ਨੀ ਸਾਡੇ ਅੰਤਰ ਆਤਮੇ ਵਿੱਚੋਂ ਸਫੁੱਟਤ ਹੋ ਕੇ ਸਾਡੇ ਮਨ ਬਚ ਕਰਮ ਨਦਰ ਛੋ ਸਾਡੀ ਸੋਚਨੀ ਵਿਵਹਾਰ ਅਨੁਭਵ ਸਾਡੇ ਰੋਮ ਰੋਮ ਰਾਹੀਂ ਅਣਜਾਣੇ ਅਛੋਪ ਸਹਿਜ ਸੁਭਾਏ ਆਪ ਮੁਹਾਰੇ ਪ੍ਰਕਾਸ਼ਿਤ ਤੇ ਪ੍ਰਗਟ ਹੋਵੇਗੀ ਤਾਂ ਅਸੀਂ ਸਤਿਗੁਰਾਂ ਦੇ ਹੇਠ ਲਿਖੇ ਉਪਦੇਸ਼ਾਂ ਨੂੰ ਕਮਾਉਂਦੇ ਹੋਵਾਂਗੇ। ਜਗਤ ਉਦਾਹਰਨ ਸਹੀ ਆਏ ਜੋ ਜਨ ਦਰਸ ਪਿਆਸਾ। ਇਸ ਤਰ੍ਹਾਂ ਸਾਡੇ ਮਨ ਤਨ ਬੁੱਧੀ ਅੰਤਸ਼ਕਰਨ ਤੇ ਆਪੇ ਦੀ ਪ੍ਰਣਾਲੀ ਰਾਹੀਂ ਇਲਾਹੀ ਆਤਮਕ ਗਿਆਨ ਦਾ ਸਫੁੱਟਤ ਹੋ ਕੇ ਪ੍ਰਕਾਸ਼ਿਤ ਹੋਣਾ ਹੀ ਆਤਮਕ ਮੰਡਲ ਦੇ ਤੱਤ ਗਿਆਨ ਦਾ ਧਾਰਮਿਕ ਪ੍ਰਚਾਰ ਹੈ। ਹਾਂਜੀ ਇਸੇ ਤਰ੍ਹਾਂ ਅਸੀਂ ਧਰਮ ਪ੍ਰਚਾਰ ਕਰ ਸਕਦੇ ਹਾਂ ਜਦੋਂ ਅਸੀਂ ਉਸ ਪ੍ਰਕਾਸ਼ ਦੀ ਪ੍ਰਣਾਲੀ ਬਣ ਜਾਵਾਂਗੇ ਇੱਕ ਮੀਡੀਅਮ ਬਣ ਜਾਵਾਂਗੇ। ਇਸ ਅਵਸਥਾ ਵਿੱਚ ਗੁਰਮੁਖ ਪਿਆਰੇ ਮਹਾਂਪੁਰਖਾਂ ਦਾ ਜੀਵਨ ਕੀ ਹੁੰਦਾ ਹੈ। ਮੁਕਤ ਪੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਆਪ ਗਵਾਏ ਸੇਵਾ ਕਰੇ ਤਾਂ ਕਿ ਛਪਾਏ ਮਾਨ ਇਹਨਾਂ ਗੁਰਵਾਕਾਂ ਦਾ ਪ੍ਰਤੀਕ ਤੇ ਜਿਉਂ ਦੀ ਜਾਗ ਦੀ ਮਿਸਾਲ ਹੁੰਦੀ ਹੈ ਮਹਾਂਪੁਰਖਾਂ ਦਾ ਜੀਵਨ। ਕਹਿੰਦੇ ਕਿਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਨੇ ਇਸ ਵਿਸ਼ੇ ਨੂੰ ਬੜੇ ਸੋਹਣੇ ਤੇ ਦਿਲ ਖਿੱਚਵੇਂ ਲਫ਼ਜ਼ਾਂ 'ਚ ਇਉਂ ਦਰਸਾਇਆ ਹੈ। ਸਾਡੇ ਸਤਿਗੁਰਾਂ ਨੇ ਮਨੁੱਖ ਨੂੰ ਤੇ ਉਹਦੀ ਸਰੀਰਕ ਲੋੜਾਂ ਨੂੰ ਸਨਮਾਨਿਆ ਹੈ। ਸਿੱਖ ਦੀ ਸੁਰਤ ਦੀਨ ਦੁਨੀਆਂ ਥੀ ਉਠਾ ਆਪਣੇ ਜੋਤ ਸਰੂਪ ਵਿੱਚ ਲਾ ਕੇ ਉੱਚੀ ਕੀਤੀ ਤੇ ਆਪਣੇ ਸਿੱਖ ਨਿਰਬਾਨ ਗ੍ਰਸਤੀ ਅਤੀਤ ਫਕੀਰ ਲੋਕ ਸਾਜੇ ਉਹਨਾਂ ਦਾ ਗ੍ਰਸਤ ਜੀਵਨ ਸੱਚਖੰਡੀ ਬਣਾ ਦਿੱਤਾ। ਸੱਚਖੰਡ ਦਾ ਰਸ ਤੇ ਨਾਮ ਦਾ ਸੁੱਖ ਇਸ ਮਾਤ ਲੋਕ ਵਿੱਚ ਹੀ ਦੇ ਕੇ ਇਸ ਵਿਸ ਸੰਸਾਰ ਨੂੰ ਹਰ ਕਾ ਰੂਪ ਦਿਖਾ ਦਿੱਤਾ। ਹਾਂਜੀ, ਸਿੱਖਾਂ ਦਾ ਘਰ ਨਾਮ ਰਸ ਦਾ ਇਲਾਹੀ ਕੋਟ ਹੈ। ਤ੍ਰੈ ਲੋਕੀ ਪਰਲੇ ਹੋ ਜਾਣ ਪਰ ਫਿਰ ਵੀ ਇਹ ਇਲਾਹੀ ਕੋਟ ਗਿਰ ਨਹੀਂ ਸਕਦਾ। ਕੋਈ ਚੀਜ਼ ਇਸ ਨਾਨਕ ਬੇੜੇ ਦੇ ਲੰਗਰ ਨੂੰ ਤੋੜ ਨਹੀਂ ਸਕਦੀ। ਇਹ ਕੋਟ ਇੱਟਾਂ ਦਾ ਨਹੀਂ, ਇਹ ਪ੍ਰੇਮ ਸੁਪਨਾ ਦਾ ਬਣਿਆ ਹੋਇਆ ਹੈ। ਸਤਿਗੁਰਾਂ ਨੇ ਸਰੀਰ ਦੇ ਸਾਰੇ ਸੁੱਖ ਆਪਣੇ ਸਿੱਖ ਨੂੰ ਬਖਸ਼ੇ ਤੇ ਹੁਕਮ ਕੀਤਾ, ਦਮ ਬਦਮ ਮੇਰੀ ਯਾਦ ਵਿੱਚ ਜੀਓ, ਮੈਂ ਸਦਾ ਤੁਹਾਡੇ ਅੰਗ ਸੰਗ ਹਾਂ। ਉਹ ਲਗਾਤਾਰ ਅਬਚਲੀ ਜੋਤ ਜਗਾਈ ਕਿ ਸਿੱਖਾਂ ਦਾ ਦਿਲ ਉਹ ਮੰਦਰ ਬਣ ਗਿਆ ਜਿੱਥੇ ਸਦਾ ਮੰਗਲ, ਸਦਾ ਸਵੇਰਾ, ਸਦਾ ਖੁਸ਼ੀ, ਸਦਾ ਚਾਓ, ਸਦਾ ਅਬਚਲੀ ਜੋਤ ਦਾ ਪ੍ਰਕਾਸ਼ ਹੈ। ਹਾਂਜੀ, ਸਿੱਖ ਸਤਿਗੁਰਾਂ ਦਾ ਬਣਾਇਆ ਹੋਇਆ ਸਹਿਜ ਜੋਗੀ ਹੈ, ਪ੍ਰੀਤ ਦਾ ਫਕੀਰ ਹੈ, ਸਿਮਰਨ ਦਾ ਬੁੱਤ ਹੈ, ਸਤਿਗੁਰੂ ਦਾ ਸੋਹਣਾ ਬੁਰਜ ਹੈ ਜਿਸ ਬੁਰਜ ਵਿੱਚ ਦਮ ਬਦਮ ਅੱਠ ਪਹਿਰ ਨਾਮ ਦਾ ਪ੍ਰਵਾਹ ਚੱਲਦਾ ਹੈ। ਤੇ ਇਸ ਬੁਰਜ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ, ਹਾਂਜੀ, ਸਿੱਖਾਂ ਵਿੱਚ ਉਹਨਾਂ ਦੇ ਸਰੀਰ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਆਪਣੇ ਦਸਾਂ ਜਾਮਿਆਂ 'ਚ ਫੇਰਾ ਪਾਉਂਦੇ ਹਨ, ਆਪਣਾ ਆਪਣਾ ਝਲਕਾ ਦੇ ਜਾਂਦੇ ਹਨ। ਸਿੱਖ ਫਕੀਰਾਂ ਦਾ ਗੁਰਮੁਖ ਜੀਵਨ ਸੰਸਾਰ ਵਿੱਚ ਲੁਕਿਆ ਜੀਵਨ ਹੈ। ਹਾਂਜੀ, ਗੁਰਮੁਖਾਂ ਨੂੰ ਮਾਨੋ ਸੰਸਾਰ ਨਾਲ ਵਾਸਤਾ ਹੀ ਨਹੀਂ। ਉਹਨਾਂ ਦਾ ਕੰਮ ਕੀ ਹੈ? ਉਹਨਾਂ ਦਾ ਕੰਮ ਤੇ ਸਭ ਥੀ ਪਹਿਲਾ ਕੰਮ ਸਦਾ ਤੇ ਦਮ ਬਦਮ ਅਬਚਲੀ ਜੋਤ 'ਚ ਰਹਿਣਾ ਹੈ। ਤੇ ਹਾਂਜੀ, ਉਹ ਰਸ ਤੇ ਆਕਾਸ਼ ਤੇ ਪ੍ਰੀਤ ਦੇ ਦੇਸ਼ ਦੇ ਵਾਸੀ ਹਨ, ਉਹਨਾਂ ਨੂੰ ਸੰਸਾਰ ਮਾਨੋ ਦਿਸਦਾ ਹੀ ਨਹੀਂ। ਸਤਿਗੁਰੂ ਜੀ ਨੇ ਉਠਤ ਬੈਠਤ ਸੋਵਤ ਤੇ ਦਮ ਬਦਮ ਸਵਾਸ ਸਵਾਸ ਨਾਮ ਦੇ ਰਸਤੇ ਪਾ ਕੇ ਸਿੱਖ ਨੂੰ ਲਗਾਤਾਰ ਨਿਰੰਤਰ ਰਸ ਵਿੱਚ ਪਾਇਆ ਹੈ। ਇਮਰਸਨ ਲਗਾਤਾਰਤਾ ਨੂੰ ਟੋਲਦਾ ਹੈ। ਇਮਰਸਨ ਇੱਕ ਕਵੀ ਹੋਇਆ ਜਿਸਨੂੰ ਅਮਰੀਕਾਂਗ ਕਦੇ ਕਦੇ ਆਉਂਦੀ ਸੀ, ਸੁਰਤ ਚੜ੍ਹਦੀ ਸੀ, ਲੱਭਦਾ ਸੀ ਕਿ ਕਿਵੇਂ ਇਹ ਚੀਜ਼ ਹਮੇਸ਼ਾ ਰਵੇ, ਮੈਥੋਂ ਗੁਆਚੇ ਨਾ। ਇਮਰਸਨ ਲਗਾਤਾਰਤਾ ਨੂੰ ਟੋਲਦਾ ਹੈ, ਤਰਲੇ ਲੈਂਦਾ ਹੈ, ਪਰ ਸਭ ਥੀ ਉੱਚੀ ਤੇ ਸੋਹਣੀ ਥਾਂ ਉਸਨੂੰ ਕਵੀ ਦਿਸਦਾ ਹੈ। ਆਪ ਜੋ ਕਵੀ ਸੀ, ਜਿੱਥੇ ਅਬਚਲੀ ਜੋਤ ਦੇ ਬਿਜਲਈ ਲਿਸ਼ਕਾਰੇ ਉਸਨੂੰ ਦਿਸਦੇ ਹਨ, ਪਰੰਤੂ ਕਵੀ ਨੂੰ ਲਗਾਤਾਰ ਰਸ ਨਹੀਂ ਮਿਲਦਾ। ਹਾਂਜੀ, ਕਵੀ ਤਾਂ ਗੁਰਮੁਖਾਂ ਸੰਤਾਂ ਦੇ ਘਰ ਦਾ ਭਿਖਾਰੀ ਹੈ। ਪਤਾ ਨਹੀਂ ਕਿਸ ਘੜੀ ਕਿਸ ਪ੍ਰੀਤ ਮੂਰਤ ਨੇ ਕਵੀ 'ਚ ਫੇਰਾ ਮਾਰਿਆ, ਆਪ ਹੋਰਾਂ ਦੀ ਸੁਰਤ ਚੜੀ, ਚੜੀ ਸੁਰਤ 'ਚ ਗਾ ਉੱਠੇ ਜਾਂ ਬਹਿਕ ਉੱਠੇ, ਫਿਰ ਜੋ ਕੁਝ ਕੀਤਾ ਸੰਸਾਰ ਨੂੰ ਚੰਗਾ ਲੱਗਾ। ਪਰ ਕਵੀਆਂ ਦੀ ਸੁਰਤ ਨੂੰ ਜੀ ਦਾਨ ਦੇਣ ਵਾਲੇ, ਮੋਈ ਸੁਰਤ ਨੂੰ ਸੁਰਜੀਤ ਕਰਨ ਵਾਲੇ, ਤੇ ਹਾਂਜੀ, ਸੁਰਤ ਨੂੰ ਲਗਾਤਾਰ ਅਬਚਲੀ ਜੋਤ ਅਗਮ ਪ੍ਰਕਾਸ਼ ਗੁਰੂ ਨਾਨਕ ਮੰਡਲ ਵਿੱਚ ਰੱਖ ਦੇਣ ਵਾਲੇ ਕੌਣ ਹਨ? ਗੁਰਮੁਖ ਸੰਤ ਹਨ। ਕਵੀ ਲੋਕ ਸੁਰਤ ਨੂੰ ਖਰਚ ਕਰਦੇ ਹਨ, ਸੰਤ ਲੋਕ ਇਹ ਤਾਂ ਸਖਣੀ ਸੁਰਤ ਨੂੰ ਭਰਦੇ ਹਨ। ਕਵੀ ਲੋਕ ਬੇਵਸ ਹਨ, ਆਪਣੀ ਸੁਰਤ ਦਾਤ ਨੂੰ ਵੰਡ ਨਹੀਂ ਸਕਦੇ, ਗੁਰਮੁਖ ਸੰਤ ਇਹ ਸੁਰਤ ਦੇ ਦਾਤੇ ਹੁੰਦੇ ਹਨ। ਸਾਡੇ ਸਤਿਗੁਰਾਂ ਨੇ ਇਸ ਕਰਕੇ ਕਵੀ ਬਣਾਉਣ ਦਾ ਮਾਰਗ ਨਹੀਂ ਚਲਾਇਆ, ਉਹਨਾਂ ਤਾਂ ਗੁਰਮੁਖ ਸੰਤ ਬਣਾਉਣ ਦਾ ਰਾਹ ਦੱਸਿਆ ਹੈ। ਹਾਂਜੀ, ਸੰਤ ਉਹੀ ਹੈ ਜਿਸ ਨੂੰ ਗੁਰੂ ਨਾਨਕ, ਹਾਂਜੀ, ਕਲਗੀਆਂ ਵਾਲਾ ਪ੍ਰੀਤਮ ਪਿਆਰ ਕਰਦਾ ਹੈ ਤੇ ਸੰਤਾਂ ਪਰ ਸਦਾ ਲਈ ਆਪਣੀ ਰੱਛਾ ਦਾ ਹੱਥ ਰੱਖਦਾ ਹੈ। ਸੰਤ ਉਹੀ ਹੈ ਜਿਸ ਦੀ ਰਸਨਾ ਪਰ ਆਪ ਬੈਠ ਸਿੱਖ ਨੂੰ ਉਪਦੇਸ਼ ਕਰਦਾ ਹੈ। ਸੰਤ ਉਹੀ ਹੈ ਜਿਸ ਦੀ ਬਿਰਤੀ ਸਦਾ ਅੱਠ ਪਹਿਰੀ ਸਤਿਗੁਰਾਂ ਦੇ ਸੋਹਣੇ ਪ੍ਰਕਾਸ਼ ਮੰਡਲ 'ਚ ਰਹਿੰਦੀ ਹੈ, ਜਿਨ੍ਹਾਂ ਦੀਆਂ ਅੱਖਾਂ ਖੁੱਲੀਆਂ ਹਨ ਤੱਕ ਨਹੀਂ ਰਹੇ, ਜਿਹੜੇ ਬੋਲਦੇ ਹੋਏ ਬੋਲ ਨਹੀਂ ਰਹੇ, ਉਹਨਾਂ ਵਿੱਚ ਆਪਾ ਨਹੀਂ ਹੁੰਦਾ। ਹਾਂਜੀ, ਗੁਰਮੁਖ ਸੰਤੋਂ ਬਲਦੀਆਂ ਲਾਟਾਂ ਹਨ, ਉਹ ਬਿਜਲੀਆਂ ਹਨ ਜਿਹੜੀਆਂ ਸਤਿਗੁਰਾਂ ਨੇ ਆਪਣੇ ਹੱਥੀ ਫੜ ਰੱਖੀਆਂ ਹਨ ਤੇ ਜਦ ਉਹਨਾਂ ਦੀ ਮਰਜ਼ੀ ਹੁੰਦੀ ਏ ਇਹ ਬਿਜਲੀਆਂ ਕਿਸੇ ਦੇ ਦਿਲ ਦੇ ਮਿਨਾਰੇ ਉੱਪਰ ਵਸ ਜਾਂਦੀਆਂ ਹਨ। हां जी, गुरमुख संत ओह हन जिन्ना तो कोई अग दी एक निक्की जी चिणग मंगन आवे तद उसका सारा घर अंदर बाहर अबचली जोत नाल जग उठे। हनेरा ना रहे जीवन लगातार अखुट तेल वाली बत्ती समान हो जाए। संत ओ इलाही लोक हन जिन्ना दे साबत बुत दे अनेकां डकरे हो सकते हन ते फिर भी एक एक डकरा ऐसा ही ज्योंदा है जैसे साबत बुत ज्योंदा सी। हां जी, एक पलकारे विच ध्यान देना, एक पलकारे विच संतां दी नदर लखां रूहां दी सुरत नूं मदद दे सकती है। ए निरे पुरे मनुख नहीं होंदे, शकल सूरत केवल मनुखां वाली हुंदी है, पर इन्हां विच मनुखां वर्गा कुछ नहीं होंदा, केवल रब्बी जीवन ठाठा मारदा है। संत सदा रब्बी जीवन दे अमृत नाल भरे रहिंदे हन, इत्थे टोट कदी नहीं पैंदी, इत्थे दमां दी किश्ती रब्बी लहरां उपर वाहिगुरु धन गुरु नानक कूकदी कदी आर जांदी है कदी पार आवदी है। सिख हां जी, सिख फकीर दे हिरदे विच सच्चे पातशाह श्री गुरु नानक साहिब जी दा नित्य अवतार फेरे पांदा है। शरीर वाले गुरमुख संत अशरीरी संतां दे प्रतिनिध हुंदे हन। सो सतगुरु नानक जी नूं मिलन दा रस्ता, हां जी सतगुरु नानक जी नूं मिलन दा रस्ता की दसते हन? गुरमुख संतां दे चरण फड़ के बाणी दी शरण जाना, बाणी दी शरण जाके श्री गुरु ग्रंथ साहिब जी दी दरगाह हाजर होना ते फिर उतलियां दे दरबार पहुंचना है। इन्ना मददगार सतसंगियां नूं मिलना, कदे किसे दे परां ते कदे किसे दे परां ते तुर कलगियां वाले दी अकाली दरगाह विच चप्पड़ना, बड़ी दूर दी मंजिल सतगुरां ने कदम कदम ते मुकाई हुई है, सब कुछ नेड़े हो गया है। हां जी, गुरु ग्रंथ साहिब जी नूं मत्था टेकियां दसां पातशाहियां दे दीदारे होंदे हन। सो जे सिखी लब जाए ता अबचली जोत दा देश लब्बा, इत्थों उजड़ के उत्थे जा वसन नाल फिर ओ अमोलक जीवन प्राप्त हुंदा है जिस ते तरले मरसन जे संसार दे उच्चे ते पहले दर्जे दे बुद्धिमान लोक लै रहे हन। जिन्नियां ते जिस प्रकार दियां लोड़ां कवियां दी सुरत नूं उच्चा करन ते उकसावे वास्ते चाहिए ताकि उन्हां दी सुरत चढ़ी रहे। कहिंदे जिद्दां दियां लोड़ां उन्हां नूं चाहीदियां हन गुरमुख संतां नूं उन्नियां लोड़ां नहीं। जे ओ सारे समान होण तां वी चंगा, ना होण तां वी चंगा, संतां दी सुरत तां सतगुरां ने आजाद कीती हुंदी है। भाई मनी सिंह होरां दी सुरत बैलून गुब्बारे वांग उठती चली गई, ज्यों ज्यों जलाद शरीर दे टुकड़े करदा गया पक्की होई नाम रंग विच रंगी सुरत उडारी मार दी गई। हां जी, सिख ए नाम दे रसीए ते जागी होई सुरत वाले फकीर होए हन। जिन्ने शहीद होए हन सब दी सुरत इन्नी पक चुकी सी कि चरखड़ियां ते चढ़ के शरीर दा कीमा कीमा करवाउण च उखड़दी नहीं सी। हां जी, इहो जिहा लगातार प्रकाश सी, इहो जिहा उच्चा सुंदर जी दा सुंदर देश सी जिस दे रस विच सूली दियां चोबां दा पता ही नहीं सी लगदा। इमरसन उन्हां नियमां नूं दसण दा हिया करदा है जिन्हां नाल सुरत रास्ते चढ़ाओ च रहे, पर ना आप जानदा है ना सानू दस सकदा है। उसका सारा लेख, उन्हें एक लेख लिखिया है कि सुरत नूं असीं किवें चढ़ाव विच रख सकते हां। कहिंदे उहदा सारा लेख एक होका है कि हाए किसे तरह चीज लब्बे जिहदे अंदर होण नाल जे असीं शेरां अगे सुट्टे जाइए, मस्त हाथी साडे पर छड्डे जाण दोवें आके साडे पैर चुमन। हां जी, धुप वेले सप्प साडियां छतरियां पकड़न ते जे सानू दोहां पहाड़ां च बंद कर दिता जाए असीं कदी कैद ना हो सकीए, ओह किवें लब्बे। हां जी, गुरमुख संतां दे इलाही जीवन दा टुकड़ा मंगन वाला इमरसन की मंगदा है? गुरमुख संतां दे इलाही जीवन दा टुकड़ा। कहिंदे मैनूं तां इमरसन हथ बदे साईं दी दरगाह ते खलोता मालूम होंदा है। सतगुरां दी फकीरी ढाई अखरी फकीरी है। केड़े केड़े ढाई अखर हन? ते इस फकीरी जीवन दियां लोड़ां भी ढाई अखरियां हन। फकीरी तां ए है, की है? सिमरन ते ध्यान दे दो अखर ते अद्धा हरफ अलिप्त रहन दा पढ़ना। हां जी, ढाई अखरी ते त्रै लोड़ां, कुल्ली जुल्ली गुल्ली, एक घर एक पहनन दा बस्तर एक खान नूं रोटी, ਇਹਨਾਂ ਤਰੈ ਸਮਾਨਾਂ ਦੇ ਨਾਨਾ ਰੰਗ ਫਕੀਰਾਂ ਸੰਤਾਂ ਦੀ ਆਪਣੀ ਆਪਣੀ ਮੌਜ ਤੇ ਉਹਨਾਂ ਦੀ ਸੁਰਤ ਦੀ ਖੁਸ਼ੀ ਅਨੁਸਾਰ ਹਨ। ਅਮਰਸਨ ਨੇ ਜਿਹੜਾ ਇਸ਼ਾਰਾ ਕੀਤਾ ਹੈ ਕਿ ਮੈਨੂੰ ਅਬਚਲੀ ਜੋਤ ਦਾ ਜੀਵਨ ਇੱਕ ਖਮੀਰ ਦਿਸਦਾ ਹੈ, ਮੈਨੂੰ ਬਹੁਤ ਚੰਗਾ ਲੱਗਾ ਹੈ। ਹਾਂਜੀ, ਸਤਿਗੁਰਾਂ ਨੇ ਸਿਮਰਨ ਦਾ ਪਹਿਲਾ ਕਦਮ ਹੀ ਖਮੀਰ ਤੇ ਅਸੂਲ ਪਰ ਰੱਖਿਆ ਹੈ। ਸਿਮਰਨ ਜੀਵਨ ਇਲਾਹੀ ਜੀਵਨ ਦਾ ਦੂਜਾ ਨਾਮ ਹੈ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੀ ਅਰਜਾਰੀ। ਮੈਂ ਮੰਤਰ ਰਟਨ ਕਰਦੇ ਹੋਏ ਕਈ ਲੋਕ ਨੇਰੇ ਘਾਹ ਦੇ ਢੇਰਾਂ ਵਾਂਗ ਸੜਦੇ ਤੱਕੇ। ਹਾਂਜੀ, ਮੰਤਰ ਰਟਨ ਕਰਦੇ ਕਈ ਲੋਕ ਘਾਹ ਦੇ ਢੇਰਾਂ ਵਾਂਗ ਸੜਦੇ ਤੱਕੇ। ਤਾਂ ਤੇ ਫੋਕਾ ਤੇ ਜੋਤੋ ਟੁੱਟਵਾਂ ਰਟਨ ਸਿਮਰਨ ਨਹੀਂ, ਫਿਰ ਇਹ ਸਿਮਰਨ ਨਹੀਂ। ਕਿਉਂ? ਕਿਉਂਕਿ ਇਹ ਫੋਕਾ ਤੇ ਜੋਤੋ ਟੁੱਟਵਾਂ ਹੈ। ਇਹ ਸਿਮਰਨ ਸਿਮਰਦੇ ਨਹੀਂ ਹਨ, ਕੇਵਲ ਰੀਸ ਕਰਦੇ ਹਨ। ਸਿਮਰਨ ਤਾਂ ਸਤਿਗੁਰੂ ਨਾਨਕ ਜੀ ਦਾ ਬਾਣੀ ਰੂਪ ਹੈ। ਸਿਮਰਨ ਜੋ ਕਰਦਾ ਹੈ ਉਹ ਸਤਿਗੁਰਾਂ ਦੇ ਰੂਪ ਵਿੱਚ ਜੀਵਦਾ ਹੈ। ਜੀਵਨ ਰੂਪ ਸਿਮਰਨ ਪ੍ਰਭ ਤੇਰਾ। ਤੇ ਹਾਂਜੀ, ਇਹ ਜੀਵਨ ਖਮੀਰ ਦੇ ਅਸੂਲਾਂ ਤੇ ਹੁੰਦਾ ਹੈ ਤੇ ਪਲਦਾ ਹੈ। ਗੁਰਮੁਖ ਸੰਤਾਂ ਦੇ ਸਿਮਰਨ ਦਾ ਗੁਰਮੁਖ ਸੰਤਾਂ ਦੇ ਸਿਮਰਨ ਵਾਲੇ ਜੀਵਨ ਦਾ ਟੋਟਾ ਜੇ ਸਾਨੂੰ ਲੱਭੇ ਔਰ ਉਸਦਾ ਖਮੀਰ ਜੇ ਸਾਨੂੰ ਲੱਗੇ ਤਾਂ ਸਾਡੇ ਅੰਦਰ ਦਮ ਬਦਮ ਨਾਮ ਜਾਰੀ ਹੋ ਜਾਂਦਾ ਹੈ। ਤਦ ਸਾਡਾ ਜੀਵਨ ਸਿਮਰਨ ਦਾ ਜੀਵਨ ਬਣ ਸਕਦਾ ਹੈ। ਅੱਠ ਪੈਰੀ ਨਾਮ ਦਾ ਜਾਰੀ ਰਹਿਣਾ ਇਹ ਉਹ ਲਗਾਤਾਰਤਾ ਹੈ ਜਿਸ ਦੀ ਚਾਹ ਅਮਰਸਨ ਨੇ ਪ੍ਰਗਟ ਕੀਤੀ ਹੈ। ਅਮਰਸਨ ਲਗਾਤਾਰਤਾ ਨੂੰ ਲੱਭਦਾ ਹੈ ਪਰ ਉਸਨੂੰ ਪਤਾ ਨਹੀਂ ਕਿ ਲਗਾਤਾਰਤਾ ਸਿਮਰਨ ਬਿਨਾਂ ਨਹੀਂ ਹੋ ਸਕਦੀ। ਸਤਿਗੁਰਾਂ ਦੇ ਮਾਰਗ ਵਿੱਚ ਇਲਾਹੀ ਜੀਵਨ ਦੀ ਲਗਾਤਾਰ ਬੱਤੀ ਬਿਨਾਂ ਸਿਮਰਨ ਦੇ ਨਹੀਂ ਬਲ ਸਕਦੀ। ਸਿਮਰਨ ਦਾ ਜੀਵਨ, ਹਾਂਜੀ, ਕਿੱਥੋਂ ਮਿਲੇ ਫਿਰ ਇਹ ਸਿਮਰਨ ਦਾ ਜੀਵਨ? ਸਿਮਰਨ ਦਾ ਜੀਵਨ ਉਤਲਿਆਂ ਨਾਲ ਦਮ ਬਦਮ ਪਰੋਏ ਸੰਤਾਂ ਕੋਲੋਂ ਮਿਲ ਸਕਦਾ ਹੈ। ਤੇ ਹਾਂਜੀ, ਇਸ ਜੀਵਨ ਦਾ ਲਗਾਤਾਰ ਰਹਿਣਾ ਇਹ ਸਤਿਗੁਰਾਂ ਦੇ ਅਟਲ ਤੇ ਰੱਬੀ ਬਿਰਦ ਦੇ ਨੇਮ ਦੀ ਪਾਲਣਾ ਹੈ। ਤੇ ਹਾਂਜੀ, ਆਦ ਵਿੱਚ ਸ਼ੁਰੂ ਵਿੱਚ ਇਸ ਸਿਮਰਨ ਦੇ ਖਮੀਰੀ ਜੀਵਨ ਨੂੰ ਪਾਲਣ ਵਾਸਤੇ ਰੱਛਾ ਵਾਸਤੇ ਸਭ ਪ੍ਰਕਾਰ ਦੀ ਰੱਛਿਆ ਦੀ ਲੋੜ ਹੈ ਜੋ ਕਿ ਸਤਿਗੁਰੂ ਸਿਮਰਨ ਵਾਲੇ ਨੂੰ ਛੱਤ ਪਾੜ ਕੇ ਦਿੰਦਾ ਹੈ। ਤੇ ਸਿਮਰਨ ਦੇ ਜੀਵਨ ਉੱਤੇ ਸੱਚੀ ਮੁੱਚੀ ਦੇ ਫਰਿਸ਼ਤਿਆਂ ਤੇ ਦੇਵੀ ਦੇਵਤਿਆਂ ਦਾ ਪਹਿਰਾ ਹੁੰਦਾ ਹੈ। ਸਤਿਗੁਰਾਂ ਦੇ ਘਰ ਦੀ ਮਹਿਮਾ ਸਿਮਰਨ ਨਾਲ ਆਰੰਭ ਹੋ ਗਈ। ਰੂਹ ਧੰਨ ਗੁਰੂ ਵਾਹਿਗੁਰੂ ਦਾ ਗੀਤ ਗਾਉਂਦੀ ਮਿੱਟੀ ਹੱਡੀ ਮਾਸ ਦੀਆਂ ਦੀਵਾਰਾਂ ਥੀ ਬਾਹਰ ਨਿਕਲ ਖਲੋਂਦੀ ਹੈ। ਕਹਿੰਦੇ ਮੈਨੂੰ ਸਿਮਰਨ ਵਾਲੇ ਦੀ ਪਹਿਲੀ ਉਡਾਰੀ ਵੈਸੇ ਹੀ ਸੋਹਣੀ ਤੇ ਚੰਗੀ ਲੱਗਦੀ ਹੈ ਜੈਸੇ ਕਿ ਨਿੱਕੇ ਜੇ ਚਿੜੀ ਦੇ ਬੋਟ ਦੀ ਪਹਿਲੀ ਉਡਾਰੀ। ਹਾਂਜੀ, ਸਿੱਖ ਫਕੀਰ ਬੇਹੰਗਮੀ ਮਾਰਗ ਤੇ ਚੱਲਣ ਵਾਲੇ ਲੋਕ ਹਨ। ਜਦ ਨਾਮ ਦੇ ਖੰਭ ਨਿਕਲ ਪੈਂਦੇ ਹਨ ਤਦ ਇਹ ਉਹਨਾਂ ਆਕਾਸ਼ਾਂ 'ਚ ਉੱਡਦੇ ਹਨ ਜਿਨ੍ਹਾਂ ਦੇ ਚਾਨਣ ਨਾਲ ਕਵੀ ਹੋਰਾਂ ਦੇ ਅਕਲ ਦੇ ਪਰ ਸੜਨ ਲੱਗਦੇ ਹਨ। ਹਾਂਜੀ, ਸਿਮਰਨ ਦਾ ਜੀਵਨ ਖਮੀਰ ਦਾ ਜੀਵਨ ਹੈ। ਇਹ ਖਮੀਰ ਕਿੱਥੋਂ ਮਿਲਦਾ ਹੈ? ਗੁਰਸਿੱਖਾਂ ਪਾਸੋਂ ਮਿਲਦਾ ਹੈ। ਤਦੇ ਆਏ ਮਿਲ ਗੁਰਸਿੱਖ ਆਏ ਮਿਲ ਦੀ ਪ੍ਰਾਰਥਨਾ ਸਤਿਗੁਰਾਂ ਨੇ ਸਿਖਾਈ ਹੈ। ਹਾਂਜੀ, ਗੁਰਸਿੱਖਾਂ ਪਾਸੋਂ ਇਹ ਸਿਮਰਨ ਦਾ ਖਮੀਰ ਲੱਭਦਾ ਹੈ। ਬਿਨਾਂ ਗੁਰਸਿੱਖਾਂ ਗੁਰਮੁੱਖਾਂ ਦੇ ਖਮੀਰ ਦਿੱਤੇ ਸਿੱਖੀ ਨਹੀਂ ਮਿਲ ਸਕਦੀ। ਅੰਮ੍ਰਿਤ ਚਕਾਉਣਾ ਇਸੇ ਗੁੱਜੇ ਖਮੀਰ ਦੀ ਰਾਸ ਦੇਣੀ ਹੈ। ਤੇ ਹਾਂਜੀ, ਸਿੱਖਾਂ ਦੀ ਪਹਿਲੀ ਲੋੜ, ਹਾਂਜੀ, ਪਹਿਲੀ ਲੋੜ ਕੀ ਹੈ? ਸਿਮਰਨ ਦੇ ਖਮੀਰ ਦਾ ਜੀਵਨ। ਹੁਣ ਦੂਜੀ ਲੋੜ, ਧਿਆਨ। ਕਹਿੰਦੇ ਧਿਆਨ ਤਾਂ ਸਿੱਖ ਫਕੀਰ ਦਾ ਸੌਖਾ ਹੈ, ਬਹਿ ਖਰੀਦ ਕਿਆ ਕਰੇ ਚਤੁਰਾਈ, ਇਹ ਜੀਓ ਪਿੰਡ ਸਭ ਥਾਰੇ। ਹਾਂਜੀ, ਸਿੱਖਾਂ ਦਾ ਧਿਆਨ ਤਾਂ ਪ੍ਰੀਤ ਨਿਰੰਕਾਰੀ ਚ ਨਸ਼ਟ ਹੋਣ ਦਾ ਨਾਮ ਹੈ। ਹੱਡੀ ਮਾਸ ਚਮੜਾ ਲਹੂ ਮਿਜ ਮਨ ਬੁੱਧ ਹੰਕਾਰ ਤੇ ਕਾਮ ਕ੍ਰੋਧ ਲੋਭ ਮੋਹ ਇਹਨਾਂ ਸਭਨਾਂ ਨੂੰ ਮੋੜ ਮੋੜ ਸਤਿਗੁਰੂ ਦੀ ਪ੍ਰੀਤ ਦੇ ਰੰਗਾਂ ਵਿੱਚ ਰੰਗਣ ਚਾੜਨੀ, ਇਹ ਸਿੱਖਾਂ ਦਾ ਧਿਆਨ ਹੈ। ਜਿਉਂਦੇ ਮੋਏ ਹੋਏ ਦਾ ਨਾਮ ਸਿੱਖ ਹੈ, ਸਤਿਗੁਰਾਂ ਦਾ ਬੈ ਖਰੀਦ ਗੋਲਾ ਬਨਣ ਦਾ ਨਾਮ ਸਿੱਖ ਹੈ। ਭਾਈ ਮੰਝ ਜੀ ਦੀ ਸਾਖੀ ਯਾਦ ਕਰੋ, ਸਿੱਖੀ ਧਿਆਨ ਸਤਿਗੁਰਾਂ ਦਾ ਹੋ ਰਹਿਣ ਦਾ ਨਾਮ ਹੈ ਤੇ ਅਖੰਡਾਕਾਰ ਪ੍ਰੀਤਮ ਸਤਿਗੁਰਾਂ ਤੋਂ ਨਾ ਵਿਛੜਨਾ, ਇਹੀ ਧਿਆਨ ਹੈ। ਹਾਂਜੀ, ਸਤਿਗੁਰਾਂ ਤੋਂ ਕਦੇ ਨਾ ਵਿਛੜਨਾ, ਇਹੀ ਸਾਡਾ ਧਿਆਨ ਹੈ। ਹੁਣ ਤੀਸਰਾ ਹਰਫ ਅਲਪਤ ਰਹਿੰਦਾ। ਕਹਿੰਦੇ ਤੀਸਰਾ ਇਹ ਕਿ ਜਿਹੜਾ ਸਤਿਗੁਰਾਂ ਦਾ ਸਿੱਖ ਹੋਇਆ ਉਸਦੀ ਕਿਸ਼ਤੀ ਦੇ ਰੱਸੇ ਮਾਣੋ ਸੰਸਾਰ ਨਾਲੋਂ ਮਾਲਕਾਂ ਨੇ ਇੱਕਦਮ ਖੋਲ ਦਿੱਤੇ। ਨਾ ਮੈਂ ਕਿਸੇ ਦਾ ਨਾ ਮੇਰਾ ਕੋਈ ਜਿਹਾ ਕੋਰੇ ਬਣਨਾ ਜ਼ਰੂਰੀ ਹੈ, ਪਰ ਅੰਦਰੋਂ ਦੁਨੀਆਂ ਵਾਲੇ ਨਾਲ ਕਿਸੇ ਨਾਲ ਪ੍ਰੀਤ ਨਹੀਂ ਲਾਉਣੀ, ਨਾ ਰਿਸ਼ਤੇਦਾਰੀ ਦੀਆਂ ਰੱਸੀਆਂ ਕੱਸਣੀਆਂ ਹਨ। ਹਾਂਜੀ, ਸਿੱਖ ਫਕੀਰੀ ਬੜੀ ਨਾਜ਼ੁਕ ਅਵਸਤੂ ਹੈ ਜਿਹੜੀ ਵਸਤੂਆਂ ਦੇ ਛੋਹ ਜਾਣ ਨਾਲ ਵੀ ਮੈਲੀ ਹੋ ਜਾਂਦੀ ਹੈ। ਸਿੱਖ ਫਕੀਰਾਂ ਨੂੰ ਦੁਨੀਆਂ ਨਾਲ ਹਉਂਤਾਰੀ ਲੋਕਾਂ ਵਾਂਗ ਨੇਕੀ ਕਰਨ ਦਾ ਬੁਖਾਰ ਕਦੀ ਨਹੀਂ ਚੜਦਾ। ਹਾਂਜੀ, ਸਿੱਖ ਫਕੀਰਾਂ ਨੂੰ ਦੁਨੀਆਂ ਨਾਲ ਨੇਕੀ ਕਰਨ ਦਾ ਬੁਖਾਰ ਕਦੀ ਨਹੀਂ ਚੜਦਾ ਜਿਵੇਂ ਕਿ ਹਉਂਤਾਰੀ ਲੋਕਾਂ ਨੂੰ ਚੜਦਾ ਹੈ। ਕਿਉਂ? ਕਿਉਂਕਿ ਉਹਨਾਂ ਦੀਆਂ ਅੱਖਾਂ ਸਭ ਦੇ ਪਿੱਛੇ ਰੱਬ ਖੜੋਤਾ ਤੱਕਦੀਆਂ ਹਨ, ਇਸ ਵਾਸਤੇ ਅਲਿਪਤ ਹੋ ਰਹਿੰਦੇ ਹਨ। ਇੱਕ ਤੰਗ ਜਿਹਾ ਰਾਹ ਹੈ, ਪਰ ਜੋਤ ਨਿਰੰਕਾਰੀ ਦੇ ਅਬਚਲ ਨਗਰ ਨੂੰ ਇਹੋ ਹੀ ਰਾਹ ਜਾਂਦਾ ਹੈ। ਅਸਲ ਵਿੱਚ ਇਹ ਅਲਿਪਤ ਵਰਤੀ ਇਹ ਸੰਸਾਰ ਦਾ ਭਲਾ ਕਰਨੇ ਹਾਰੇ ਹਨ। ਹਾਂਜੀ, ਇਹ ਦੁਨੀਆਂ ਦਾ ਭਲਾ ਕਰਨ ਵਾਲੇ ਅਬਚਲ ਨਗਰ ਪਹੁੰਚੇ, ਇੱਥੋਂ ਦੇ ਵਾਸੀ ਹੋਏ, ਪਰ ਹਾਂ, ਉਹਨਾਂ ਦੇ ਨਾਮਾਂ ਤੇ ਨਿਸ਼ਾਨਾਂ ਦੀ ਜਗਤ ਦੇ ਇਤਿਹਾਸ ਬਣਾਉਣ ਵਾਲਿਆਂ ਨੂੰ ਖਬਰ ਨਹੀਂ। ਸੰਸਾਰ ਦਾ ਅਸਲੀ ਭਲਾ ਕਰਨ ਵਾਲੇ ਗੁਫਾ ਚੋਂ ਨਿਕਲ ਕੇ ਸੂਲੀਆਂ ਪਰ ਚੜ ਗਏ। ਉਹਨਾਂ ਦਾ ਸੀਸ ਜਿਨ੍ਹਾਂ ਦਾ ਭਲਾ ਕਰਨ ਆਏ, ਉਹਨਾਂ ਦੀਆਂ ਤਲਵਾਰਾਂ ਨੇ ਉਡਾਏ। ਲੋਕੀ ਪਰਉਪਕਾਰ ਨੂੰ ਉੱਠ ਭੱਜਦੇ ਹਨ, ਜਿਵੇਂ ਥੁੱਕਾਂ ਨਾਲ ਬੜੇ ਪੱਕ ਜਾਣਗੇ। ਲੋਕੀ ਭਾਈਚਾਰਾ ਬਣਾਉਣ ਦੇ ਯਤਨਾਂ ਚ ਹਨ, ਪਰ ਸੱਚ ਤਾਂ ਇਹ ਹੈ ਕਿ ਜਿੱਥੇ ਇੱਕ ਆਦਮੀ ਦੇ ਬਣਾਉਣ ਵਾਸਤੇ ਮਿੰਟ ਮਿੰਟ ਧੁਰ ਦਰਗਾਹੋਂ ਸੁਨੇਹੇ ਆਉਂਦੇ ਹਨ, ਘੰਟੀ ਘੜਿਆਲ ਵੱਜਦੇ ਹਨ, ਕਈ ਫਰਿਸ਼ਤੇ ਦੇਵਤੇ ਰੱਖਿਆ ਰੱਖਦੇ ਹਨ, ਫਿਰ ਅਨੇਕਾਂ ਜਨਮਾਂ ਪਿੱਛੋਂ ਇੱਕ ਰੂਹ ਤਿਆਰ ਹੁੰਦੀ ਹੈ। ਇਸੇ ਕਾਰਨ ਸੱਚ ਦੇ ਅਬਲਾਖੀ ਸਿਮਰਨ ਵਾਲੇ ਦੁਨੀਆਂ ਥੀ ਸਦਾ ਅਲਿਪਤ ਰਹਿੰਦੇ ਹਨ। ਸਾਚ ਨਾ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਪਾਗਾ। ਹੁਣ ਜਿਸ ਗੁਰਸਿੱਖ ਨੇ ਇਹ ਉੱਪਰਲੇ ਢਾਈ ਅੱਖਰ ਪੜ੍ਹ ਲਏ, ਸਿਮਰਨ, ਧਿਆਨ, ਅਲਿਪਤ ਰਹਿਣਾ, ਉਸ ਦੀ ਸੁਰਤ ਇੱਕ ਖਾਸ ਅੰਦਾਜ਼ ਵਿੱਚ ਰਹਿੰਦੀ ਹੈ, ਆਪਣੇ ਕੇਂਦਰ ਤੋਂ ਹੇਠਾਂ ਕਦੀ ਨਹੀਂ ਆਉਂਦੀ। ਜੇ ਆਵੇ ਤਾਂ ਅੰਗ ਮੁੜ ਮੁੜ ਜਾਂਦੇ ਹਨ, ਬਿਮਾਰੀ ਜੀ ਚਿਮਟ ਜਾਂਦੀ ਹੈ। ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਤੇ ਫਿਰ ਸਤਿਗੁਰੂ ਦੀ ਮਿਹਰ ਨਾਲ, ਸਤ ਸੰਗ ਨਾਲ, ਉਹਨਾਂ ਦੇ ਪਿਆਰ ਨਾਲ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਾਲ ਝੱਟ ਫਿਰ ਆਪਣੀ ਉਚਾਈ ਤੇ ਜਾ ਪਹੁੰਚਦੀ ਹੈ। ਜਿਵੇਂ ਕਵੀਆਂ ਦੀ ਸੁਰਤ ਕਿਸੇ ਕਿਸੇ ਵੇਲੇ ਚੜ੍ਹਦੀ ਹੈ, ਇਸ ਤੋਂ ਉਲਟ ਸੰਤਾਂ ਦੀ ਸੁਰਤ ਕਿਸੇ ਵਿਰਲੇ ਵੇਲੇ ਹੀ ਆਪਣੇ ਮੁਕਰਰ ਅੰਦਾਜ਼ੇ ਥੀ, ਜਿਹੜਾ ਬੜਾ ਹੀ ਉੱਚਾ ਹੈ, ਕਿਸੇ ਵੇਲੇ, ਕਹਿੰਦੇ ਵਿਰਲੇ ਵੇਲੇ ਹੇਠਾਂ ਆਉਂਦੀ ਹੈ, ਪਰ ਉਸ ਵੇਲੇ ਉਹਨਾਂ ਦੇ ਭਾਅ ਦੀ ਕਿਆਮਤ ਆ ਜਾਂਦੀ ਹੈ। ਨਾਮ ਦੇ ਰੱਸੀਆਂ ਲਈ ਘੜੀ ਘੜੀ ਦੇ ਘੜਿਆਲ ਹਨ, ਗਾਲਾਂ ਕੱਢਦੇ ਕੱਢਦੇ ਫੁੱਲ ਵਰਸਾਉਣ ਲੱਗ ਜਾਂਦੇ ਹਨ। ਹਾਂਜੀ, ਫਕੀਰ ਦੀ ਤਾਬਿਆ ਬਾਦਸ਼ਾਹ ਤੇ ਸ਼ੇਰ ਦੀ ਤਾਬਿਆ ਵਰਗੀ ਹੁੰਦੀ ਹੈ, ਇਹ ਬੇਨਿਆਜ਼ ਹੁੰਦੀ ਹੈ, ਉਹ ਸਦਾ ਨਾਮ ਦੇ ਨਸ਼ੇ ਵਿੱਚ ਹੁੰਦਾ ਹੈ, ਇਸ ਨਸ਼ੇ ਦੀ ਟੋਟ ਨਹੀਂ। ਜਿਹੜਾ ਫਕੀਰ ਨਾਲ ਛੋ ਵੀ ਜਾਵੇ ਉਹਦਾ ਵੀ ਭਲਾ ਹੋ ਜਾਂਦਾ ਹੈ, ਜਿਵੇਂ ਚੰਦਨ ਨੂੰ ਛੋ ਤਾਂ ਖੁਸ਼ਬੂ ਹੀ ਦਿੰਦਾ ਹੈ। ਅਸਲੀ ਸਿੱਖੀ ਜ਼ਿੰਦਗੀ ਅਬਚਲੀ ਜੋਤ ਹੈ, ਦੁਨੀਆਂ ਇਸ ਨੂੰ ਤਰਸ ਰਹੀ ਹੈ। ਸਤਿਗੁਰੂ ਮਿਹਰ ਕਰਨ, ਅਸੀਂ ਦੁਨੀਆਂ ਤੇ ਧੰਦਿਆਂ ਚ ਨਾ ਫਸੀਏ। ਹਾਂਜੀ, ਦੁਨੀਆਂ ਸਾਡੇ ਚਰਨ ਧੋਵੇ ਤੇ ਅਸੀਂ ਜੋਤ ਦੀਆਂ ਮਿਸਾਲਾਂ ਹੋ ਸਾਰੇ ਸੰਸਾਰ ਉੱਪਰ ਚਾਨਣ ਕਰੀਏ। ਹਾਂਜੀ, ਸਿੱਖੀ ਧਾਰਨ ਕਰਨੀ ਔਖੀ ਜ਼ਰੂਰ ਹੈ, ਪਰ ਹੈ ਉਹ ਚੀਜ਼ ਜਿਸ ਵਾਸਤੇ ਸਭ ਲੋਕ ਤੜਫ ਰਹੇ ਹਨ, ਲੱਭਦੀ ਨਹੀਂ। ਸਾਨੂੰ ਦਰਗਾਹ ਦਾ ਪਤਾ ਹੈ, ਪਰ ਅਸੀਂ ਮੂਰਖ ਬਾਲਕਾਂ ਵਾਂਗ ਧਰਮਸਾਲ ਛੋੜ ਹਰਿਮੰਦਰ ਵੱਲ ਪਿੱਠ ਕਰ ਦੁਨੀਆਂ ਦੇ ਢਲਦੇ ਪਰਛਾਵਿਆਂ ਵੱਲ ਦੌੜਨਾ ਇੱਕ ਬੜੀ ਦਨਾਈ ਸਮਝ ਬੈਠੇ ਹਾਂ। ਮੇਰਾ ਪ੍ਰਯੋਜਨ ਇਹ ਨਹੀਂ ਕਿ ਅਸੀਂ ਜਾਨਵਰਾਂ ਵਾਂਗ ਜੰਗਲ ਕੱਛਣੇ ਹਨ, ਨਹੀਂ ਜੀ, ਸਾਡਾ ਘਰ ਹੋਣਾ ਹੈ, ਜਿਸ ਦਾ ਸਭ ਥੀ ਵੱਡਾ ਤੇ ਸੋਹਣਾ ਕਮਰਾ ਧਰਮਸਾਲ ਹੋਣੀ ਹੈ, ਜਿੱਥੇ ਸਾਡੇ ਸਤਿਗੁਰੂ ਦਾ ਦਰਬਾਰ ਹੋਣਾ ਹੈ, ਤੇ ਅਸਾਂ ਮਾਵਾਂ, ਪੁੱਤਾਂ, ਵੋਟੀਆਂ, ਖਸਮਾਂ, ਬਾਲਾਂ, ਬੱਚਿਆਂ ਨੇ ਅਸਾਂ ਸਤਿਗੁਰਾਂ ਤੇ ਟਹਿਲੀਆਂ ਹੀ ਬਣ, ਨਾਲ ਦੇ ਕਮਰੇ ਹੁਕਮਬੱਧੇ ਗੁਲਾਮਾਂ ਵਾਂਗ ਮਲਣੇ ਹਨ। ਉਹ ਘਰ ਜਿਸ ਦਾ ਡਰਾਇੰਗ ਹਾਲ ਧਰਮਸਾਲ ਹੈ, ਸਿੱਖ ਦਾ ਹੈ, ਨਹੀਂ, ਸਿੱਖ ਸਤਿਗੁਰਾਂ ਦੇ ਪਹਿਲੇ ਤੇ ਹੋਰ ਸਭ ਕੁਝ ਪਿੱਛੋਂ। ਹਾਂਜੀ, ਸਿੱਖ ਸਤਿਗੁਰਾਂ ਦੇ ਪਹਿਲੇ ਹੋਰ ਸਭ ਕੁਝ ਪਿੱਛੋਂ, ਕੁੜੀਆਂ, ਇੱਜ਼ਤਾਂ ਤੇ ਦੁਨੀਆਂ ਦੀਆਂ ਧੜੇ ਬੰਦੀਆਂ ਥੀ ਅਸਾਂ ਮੂੰਹ ਮੋੜਨਾ ਹੈ ਜੀ। ਅੰਦਰ ਬਾਹਰ ਸਤਿਗੁਰਾਂ ਦੀ ਧਰਮਸ਼ਾਲ ਦੀ ਸੇਵਾ ਕਰਨ ਵਾਸਤੇ ਅਸਾਂ ਜੀਣਾ ਹੈ ਜੀ। ਸਾਡੇ ਘਰਾਂ ਵਿੱਚ ਰਾਗ, ਰੰਗ, ਖੁਸ਼ੀਆਂ, ਆਨੰਦ ਅਬਚਲੀ ਜੋਤ ਵਾਲੇ ਹੋਣੇ ਹਨ ਜੀ। ਸਤਿਗੁਰੂ ਮਿਹਰ ਕਰਨ, ਜੇ ਇਹ ਹੋਵੇ ਤਾਂ ਸਾਡਾ ਪੰਥ ਜਗਤ ਭਰ ਦੇ ਦੁੱਖੜੇ ਦੂਰ ਕਰਨ ਦੇ ਸਮਰੱਥ ਹੋਵੇ। ਸਤਿਗੁਰੂ ਸਹਾਈ ਹੋਵਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਪ੍ਰਚਾਰ, ਲੇਖ ਨੰਬਰ 19, ਭਾਗ 9।